एक ओंकार सत नाम करता पुरख निरपौ अकाल मूरत अजूनी सैभं गुरु प्रसाद जप आदि सच जुगाद सच हैपी सच नानक होसी पी सच बलिहारी गुर अपने दिहाड़ी सदवार जिन मानस ते देवते किए करत न लगी वार जे सौ चंदा उगव है सूरज चढ़ है हजार इते चानन हुंदियां गुर बिन कोर अंधार आप नारायण कला तार जग मह परवरियो निरंकार आकार ज्योत जग मंडल करियो मन चाओ पया प्रभ आगम सुनिया हर मंगल गाओ सखी गृह मंदिर बनया सतगुर नानक प्रगटिया मिटी धुंद जग चानन हुआ ज्यों कर सूरज निकलिया तारे छपे अंधेर पलवा सुनी पुकार दातार प्रभ गुरु नानक जग माहे पठाया चरण तोए रह रास कार चरणामृत सिखा पीलाया सुनी अरदास स्वामी मेरे सर्व कला बन आई प्रगट भई सगले जुग अंतर गुरु नानक की वडियाई मैं मूरख की केतक बात है कोट पराधी तरियारे गुरु नानक जिन सुनया पेखिया से फिर गर्भास ना परियारे गुर जैसा नाही को देव जिस मस्तक पाग सो लागा सेव। ज्ञान ध्यान किश कर्म ना जाना, सार ना जाना तेरी। सब ते वड्डा सतगुर नानक, जिन काल राखी मेरी। सब ते वड्डा सतगुर नानक, जिन काल राखी मेरी।
वाहिगुरु साहिब जीओ। सलोक महला तीजा। मनमुख मैली कामणी, कुलखणी कुनार। फिर छोड़िया घर अपना, पर पुरखे नाल प्यार। मनमुख मैली कामणी, कुलखणी कुनार। फिर छोड़िया घर अपना, पर पुरखे नाल प्यार। तृष्णा कदे न चुकई, जल्दी करे पुकार। नानक बिन नावे कुरूप कुसोहणी, पर हर छोड़ी पतार। तृष्णा कदे न चुकई, जल्दी करे पुकार। नानक बिन नावे कुरूप कुसोहणी, पर हर छोड़ी पतार। मनमुख मैली कामणी, कुलखणी कुनार।
वाहिगुरु जी का खालसा, वाहिगुरु जी की फतेह। परम सन्मान योग सतगुरु महाराज दी साजी नवाजी होई। गुरु खालसा सत संगत जीओ। अकाल पुरख वाहिगुरु अंतरजामी ने साडे कलयुगी जीवां ते महान परोपकार कीता। सुनी पुकार दातार प्रभ गुरु नानक जग माहे पठाया। जदों सारी मनुखता ने, सारी सृष्टि ने, कुल कायनात ने अकाल पुरख दे चरणां दे अंदर अरदास कीती, फरियाद कीती, उसनू अकाल पुरख वाहिगुरु परमेश्वर ने सुनिया। गुरबाणी विच भी शब्द आए हन, कलमल होई मेदनी अरदास करे लिव लाए। सच्चे सुनिया कन दे तीरख देवै सहज सुभाए। तां अकाल पुरख वाहिगुरु परमेश्वर ने धन गुरु नानक दे महाराज सच्चे पातशाह नूं संसार दे अंदर भेजे है। साहिब सतगुरु धन गुरु नानक दे महाराज सच्चे पातशाह दा आज समूह संगतां पवित्र अवतार पुरब मना रहियां हन। आज दे दिहाड़े राय पोए की तलवंडी ਜਿਸ ਨੂੰ ਅੱਜ ਕੱਲ੍ਹ ਸੰਗਤਾਂ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਮ ਦੇ ਨਾਲ ਯਾਦ ਕਰਦੀਆਂ ਹਨ। ਉਸ ਨਗਰ ਵਿਖੇ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਅਵਤਾਰ ਧਾਰਨ ਕੀਤਾ ਹੈ, ਇਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ। ਜਿਵੇਂ ਸੂਰਜ ਚੜ੍ਹਦਾ ਹੈ ਸਾਰੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਵਿੱਚ ਪ੍ਰਗਟ ਹੋ ਕੇ ਹਨੇਰੇ ਨੂੰ ਦੂਰ ਕਰ ਦਿੱਤਾ। ਹਨੇਰਾ ਕਾਹਦਾ ਸੀ, ਇਹਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਸਪਸ਼ਟ ਕੀਤਾ ਹੈ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕੂੜ ਦਾ ਅਰਥ ਹੈ ਝੂਠ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਝੂਠ ਧੁੰਦੇ ਬੱਦਲਾਂ ਵਾਂਗ ਸਾਰੇ ਸੰਸਾਰ 'ਤੇ ਛਾਇਆ ਹੋਇਆ ਸੀ। ਕੂੜ ਅਮੱਸਿਆ ਦੀ ਰਾਤ ਵਾਂਗ ਹਨੇਰਾ ਹੀ ਹਨੇਰਾ ਧਾਰਨ ਕਰਕੇ ਫੈਲਿਆ ਹੋਇਆ ਸੀ। ਸੱਚ ਦਾ ਚੰਦਰਮਾ ਕਿਤੇ ਦਿਖਾਈ ਨਹੀਂ ਸੀ ਦੇ ਰਿਹਾ, ਇਸੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕਰਨ ਤੋਂ ਬਾਅਦ ਜੋ ਜੋ ਬਾਲ ਅਵਸਥਾ ਦੇ ਅੰਦਰ ਬੜੇ ਅਸਚਰਜ ਕੌਤਕ ਕੀਤੇ, ਉਸ ਨੂੰ ਇਤਿਹਾਸ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਅਵਤਾਰ ਹੋਇਆ, ਮਾਤਾ ਤ੍ਰਿਪਤਾ ਜੀ ਨੂੰ ਇੱਕ ਬੜਾ ਅਜੀਬ ਸੁਪਨਾ ਆਇਆ। ਮਾਤਾ ਤ੍ਰਿਪਤਾ ਜੀ ਦੇਖਦੇ ਹਨ ਉਹਨਾਂ ਦੇ ਲਾਡਲੇ ਸਪੂਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਉੱਚੇ ਸਿੰਘਾਸਨ 'ਤੇ ਬੈਠਾਇਆ ਹੋਇਆ। ਬਹੁਤ ਸਾਰੇ ਦੇਵਤੇ ਗੁਰੂ ਮਹਾਰਾਜ ਦੀ ਪੂਜਾ ਕਰਨ ਵਾਸਤੇ ਆਏ ਔਰ ਉਹਨਾਂ ਨੇ ਆਰਤੀ ਵੀ ਕੀਤੀ। ਗੁਰੂ ਮਹਾਰਾਜ 'ਤੇ ਚੰਦਨ ਕੇਸਰ ਛਿੜਕਿਆ ਅਤੇ ਫੁੱਲਾਂ ਦੀ ਵਰਖਾ ਕਰਕੇ ਦੇਵਤੇ ਚਲੇ ਗਏ। ਅਚਾਨਕ ਮਾਤਾ ਜੀ ਦੀ ਅੱਖ ਖੁੱਲ੍ਹੀ, ਹੈਰਾਨ ਹੋਏ, ਮਨ ਵਿੱਚ ਸੋਚਣ ਲੱਗੇ ਇਹ ਤਾਂ ਕੋਈ ਵਾਹਿਗੁਰੂ ਨੇ ਅਸਚਰਜ ਕੌਤਕ ਦਿਖਾਇਆ ਹੈ, ਮੇਰਾ ਸਪੁੱਤਰ ਕੋਈ ਸਧਾਰਨ ਮਨੁੱਖ ਨਹੀਂ ਹੈ, ਇਹ ਤਾਂ ਕੋਈ ਅਵਤਾਰੀ ਮਹਾਂਪੁਰਖ ਹੈ, ਦੇਵਤੇ ਵੀ ਇਸ ਦੀ ਪੂਜਾ ਕਰਦੇ ਮੈਂ ਵੇਖੇ ਨੇ। ਅਖੀਰ ਜਦੋਂ ਮਾਤਾ ਜੀ ਦੀ ਸ਼ਰਧਾ ਧੰਨ ਗੁਰੂ ਨਾਨਕ ਦੇਵ ਮਹਾਰਾਜ 'ਤੇ ਪੈਦਾ ਹੋਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਵਿੱਚ ਵਿਚਾਰ ਕੀਤੀ, ਸੰਸਾਰਕ ਦ੍ਰਿਸ਼ਟੀਕੋਣ ਤੋਂ ਮਾਤਾ ਪਿਤਾ ਸਤਿਕਾਰਯੋਗ ਨੇ, ਜੇ ਇਹਨਾਂ ਨੂੰ ਹੁਣੇ ਹੀ ਇਹ ਭਾਵਨਾ ਅਤੇ ਭਰੋਸਾ ਬੱਝ ਗਿਆ ਤਾਂ ਫਿਰ ਜਿਹੜੀ ਅਗਲੀ ਖੇਡ ਹੈ ਸੰਸਾਰ ਦੀ ਉਹ ਠੀਕ ਤਰ੍ਹਾਂ ਨਹੀਂ ਚੱਲ ਸਕੇਗੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਮਾਤਾ ਜੀ ਦੇ ਫਿਰ ਮੋਹ ਮਾਇਆ ਦਾ ਪਰਦਾ ਪਾ ਦਿੱਤਾ। ਮਾਤਾ ਜੀ ਨੇ ਉਸ ਸੁਪਨੇ ਨੂੰ ਇੱਕ ਸੁਪਨਾ ਹੀ ਸਮਝਿਆ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣਾ ਪੁੱਤਰ ਸਮਝਣ ਲੱਗ ਪਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ 5-6 ਸਾਲ ਦੀ ਉਮਰ ਹੋਈ, ਬਾਬਾ ਕਾਲੂ ਜੀ ਨੇ ਉਹਨਾਂ ਨੂੰ ਗੋਪਾਲ ਪਦ ਦੇ ਪਾਸ ਪੜ੍ਹਨ ਵਾਸਤੇ ਭੇਜਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪੜ੍ਹਨ ਦੀ ਥਾਂ 'ਤੇ ਆਪਣੇ ਪਾਧੇ ਨੂੰ ਪੜ੍ਹਾਇਆ। ਜਾਲ ਮੋਹ ਕਸ ਮਸ ਕਰ, ਮਦ ਕਾਗਦ ਕਰ ਸਾਰ, ਪਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਪਾਧਾ ਹੈਰਾਨ ਹੋਇਆ ਬਈ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਗਿਆਨ, ਇੰਨੀ ਸਮਝ, ਇਹ ਤਾਂ ਕੋਈ ਰੱਬੀ ਨੂਰ ਹਨ। ਅਖੀਰ ਉਸਨੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਕਹਿਣ ਲੱਗਾ, ਮਹਾਰਾਜ ਮੈਂ ਨਹੀਂ ਤੁਹਾਨੂੰ ਪੜ੍ਹਾ ਸਕਦਾ, ਤੁਸੀਂ ਤਾਂ ਆਪ ਪਾਧਿਆਂ ਨੂੰ ਪੜ੍ਹਾਉਣ ਵਾਲੇ ਹੋ। ਫਿਰ ਬਾਬਾ ਕਾਲੂ ਜੀ ਨੇ ਇੱਕ ਮੌਲਵੀ ਸੀ ਉਹਦੇ ਪਾਸ ਫਾਰਸੀ ਵੱਲੋਂ ਪੜ੍ਹਨ ਵਾਸਤੇ ਭੇਜ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮੌਲਵੀ ਨੂੰ ਵੀ ਇਹ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ। ਯਕ ਅਰਜ ਗੁਪਤਮ ਪੇਸ਼ ਤੋ, ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਬੇਐ ਪਰਵਦਗਾਰ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਰੂਪ ਸਤਿਗੁਰੂ ਸਨ। ਇਸੇ ਲਈ ਤਾਂ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਮਾਨੋ ਕਾ ਕਾ ਰੂਪ ਨਾ ਜਾਣ, ਮਿਲੀ ਨਿਮਾਣੇ ਮਾਣ। ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕਦੇ ਭੁੱਲ ਕੇ ਵੀ ਮਨੁੱਖ ਨਾ ਸਮਝ ਬੈਠਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਗੋਬਿੰਦ ਰੂਪ ਹਨ। ਇਹ ਸ਼ਰਧਾ ਭਾਵਨਾ ਹਰ ਗੁਰਸਿੱਖ ਮਾਈ ਭਾਈ ਦੀ ਹੋਣੀ ਚਾਹੀਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਧੇ ਨੂੰ ਵੀ ਪੜ੍ਹਾਇਆ ਅਤੇ ਮੌਲਵੀ ਨੂੰ ਵੀ ਪੜ੍ਹਾਇਆ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਰੁਤਬਾ ਸਭ ਤੋਂ ਮਹਾਨ ਸੀ। ਇਸੇ ਲਈ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫੈਸਲਾ ਕਰ ਦਿੱਤਾ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਮਹਾਨ ਸਤਿਗੁਰੂ ਨੇ। ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਪਾਕ ਸੋ ਲਾਗਾ ਸੇਵ, ਗੁਰ ਨਾਲ ਤੁਲ ਨਾ ਲੱਗਈ, ਖੋਜ ਡਿੱਠਾ ਬ੍ਰਹਿਮੰਡ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਸਨ, ਬਹੁਤ ਸਾਰੇ ਲੋਕਾਂ ਨੂੰ ਇਹ ਵੀ ਭੁਲੇਖਾ ਲੱਗਿਆ। ਕਈਆਂ ਨੇ ਇਹਨਾਂ ਪੰਕਤੀਆਂ ਤੋਂ ਖਿਆਲ ਕੀਤਾ, ਤੂੰ ਤਾਂ ਜਨਕ ਰਾਜਾ ਅਵਤਾਰ, ਬਈ ਗੁਰੂ ਮਹਾਰਾਜ ਜਨਕ ਰਾਜੇ ਦਾ ਅਵਤਾਰ ਸਨ। ਪਰ ਨਹੀਂ, ਇਹ ਤਾਂ ਇੱਕ ਉਦਾਹਰਣ ਦਿੱਤੀ ਗਈ ਹੈ। ਬਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਨਕ ਰਾਜੇ ਵਾਂਗ ਮਾਇਆ ਵਿੱਚ ਨਿਰਲੇਪ ਹੋ ਕੇ ਵਰਤੇ, ਜਿਵੇਂ ਜਨਕ ਰਾਜਾ ਮਾਇਆ ਵਿੱਚ ਨਿਰਲੇਪ ਹੋ ਕੇ ਵਰਤਿਆ ਸੀ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਰੂਪ ਸਤਿਗੁਰੂ ਸਨ। ਆਪ ਨਾਰਾਇਣ ਕਲਾ ਤਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਈ ਲੋਕ ਸਵਾਲ ਕਰਦੇ ਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਆਪ ਪਰਮੇਸ਼ਰ ਰੂਪ ਸਤਿਗੁਰੂ ਸਨ, ਉਹਨਾਂ ਨੂੰ ਆਉਣ ਦੀ ਕੀ ਲੋੜ ਪਈ ਸੀ? ਕਿਉਂਕਿ ਹੋਰ ਵੀ ਤਾਂ ਬਹੁਤ ਸਾਰੇ ਪੀਰ ਪੈਗੰਬਰ ਅਵਤਾਰ ਵਾਹਿਗੁਰੂ ਨੇ ਭੇਜੇ ਸਨ, ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਉਣ ਦੀ ਕੀ ਲੋੜ ਪੈ ਗਈ? ਇਹਦਾ ਜਵਾਬ ਮਹਾਂਪੁਰਖੇ ਦਿੰਦੇ ਸਨ, ਬਈ ਜਿਵੇਂ ਕੋਈ ਬਾਦਸ਼ਾਹ ਹੁੰਦਾ, ਉਹਦੇ ਬਹੁਤ ਸਾਰੇ ਅਹਿਲਕਾਰ, ਅਮੀਰ ਵਜ਼ੀਰ ਅਤੇ ਬਹੁਤ ਸਾਰੇ ਸਿਪਾ ਸਲਾਰ ਵੀ ਹੁੰਦੇ ਨੇ, ਅਤੇ ਜਦੋਂ ਕਿਧਰੇ ਲੋੜ ਪੈਂਦੀ ਹੈ, ਕੋਈ ਮਾਹੌਲ ਵਿਗੜਦਾ ਹੈ, ਕੋਈ ਗਦਰ ਮੱਚਦਾ ਹੈ, ਕੋਈ ਬਗਾਵਤ ਹੁੰਦੀ ਹੈ, ਸਭ ਤੋਂ ਪਹਿਲਾਂ ਬਾਦਸ਼ਾਹ ਆਪਣੇ ਕਿਸੇ ਸਿਪਾ ਸਲਾਰ ਨੂੰ ਫੌਜ ਦੇ ਕੇ ਭੇਜਦਾ ਹੈ। ਜਦੋਂ ਉਸ ਤੋਂ ਕੰਟਰੋਲ ਨਾ ਹੋਵੇ ਤਾਂ ਉੱਥੇ ਉਹ ਆਪਣੇ ਕਿਸੇ ਅਹਿਲਕਾਰ ਨੂੰ ਭੇਜਦਾ ਹੈ ਅਤੇ ਨਾਲ ਕਿਸੇ ਵੱਡੇ ਜਰਨੈਲ ਨੂੰ ਭੇਜ ਦਿੰਦਾ ਹੈ, ਅਤੇ ਜਦੋਂ ਫਿਰ ਵੀ ਗੱਲ ਨਾ ਬਣੇ ਤਾਂ ਫਿਰ ਉਸ ਵੇਲੇ ਬਾਦਸ਼ਾਹ ਆਪਣੇ ਸਾਰੇ ਵਜ਼ੀਰਾਂ ਨੂੰ ਭੇਜਦਾ ਹੈ ਅਤੇ ਸਾਰੇ ਜਰਨੈਲਾਂ ਨੂੰ ਭੇਜ ਦਿੰਦਾ ਹੈ। ਅਖੀਰ 'ਤੇ ਜਦੋਂ ਫਿਰ ਵੀ ਕੰਮ ਨਹੀਂ ਰਾਸ ਆਉਂਦਾ ਤਾਂ ਫਿਰ ਬਾਦਸ਼ਾਹ ਨੂੰ ਖੁਦ ਵੀ ਜਾਣਾ ਪੈਂਦਾ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਹੁਤ ਸਾਰੇ ਪੀਰ ਪੈਗੰਬਰ ਪਹਿਲਾਂ ਆ ਚੁੱਕੇ ਸਨ। ਜੇ ਉਹਨਾਂ ਦੀ ਆਪਾਂ ਗਿਣਤੀ ਕਰਨ ਲੱਗੀਏ 24 ਅਵਤਾਰ ਤਾਂ ਵਿਸ਼ਨੂੰ ਦੇ ਹੀ ਹੋਏ ਨੇ ਅਤੇ 11 ਰੁਦਰ ਦੇ ਅਵਤਾਰ ਹੋਏ ਨੇ ਅਤੇ 7 ਬ੍ਰਹਮਾ ਦੇ ਅਵਤਾਰ ਹੋਏ ਨੇ। ਰਿਸ਼ੀਆਂ ਮੁਨੀਆਂ ਦਾ ਕੋਈ ਅੰਤ ਹੀ ਨਹੀਂ ਹੈ ਅਤੇ ਬਾਕੀ ਮੁਸਲਮਾਨਾਂ ਦੇ ਜਿਹੜੇ ਪੀਰ ਪੈਗੰਬਰ ਨੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੋ ਸਕਦੀ। ਇਸ ਲਈ ਭਾਵੇਂ ਬਹੁਤ ਸਾਰੇ ਪੀਰ ਪੈਗੰਬਰ ਰਹਿਬਰ ਅਵਤਾਰ ਵੀ ਆਏ ਪਰ ਉਹ ਸਾਰੇ ਜਿਵੇਂ ਕੋਈ ਅਹਿਲਕਾਰ, ਕੋਈ ਵਜ਼ੀਰ, ਕੋਈ ਸਪਾ ਸਲਾਰ, ਕੋਈ ਜਰਨੈਲ ਹੁੰਦੇ ਨੇ ਉਹਨਾਂ ਦੇ ਵਾਂਗ ਹੀ ਸੰਸਾਰ ਦੇ ਵਿੱਚ ਆਏ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਦਾ ਸਰੂਪ ਸਨ। ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਅੱਜ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ ਦਿਹਾੜਾ ਮਨਾ ਰਹੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਮਨੁੱਖਤਾ ਨੂੰ ਇੱਕ ਸੰਦੇਸ਼ ਦਿੱਤਾ ਸੀ ਜੋ ਹਰ ਗੁਰਸਿੱਖ ਮਾਈ ਭਾਈ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹ ਸੰਦੇਸ਼ ਕੀ ਸੀ? ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਇਹ ਗੱਲ ਸਮਝਾਈ, ਸਾਡਾ ਇੱਕੋ ਹੀ ਪਿਤਾ ਪਰਮਾਤਮਾ ਹੈ, ਅਸੀਂ ਸਾਰੇ ਉਸ ਦੀ ਸੰਤਾਨ ਹਾਂ, ਇਸ ਲਈ ਸਾਨੂੰ ਉਸ ਇੱਕ ਦੇ ਨਾਲ ਹੀ ਜੁੜਨਾ ਚਾਹੀਦਾ। ਗੁਰੂ ਮਹਾਰਾਜ ਨੇ ਏਕਤਾ ਦਾ ਸਿਧਾਂਤ ਸੰਸਾਰ ਦੇ ਵਿੱਚ ਕਾਇਮ ਕੀਤਾ। ਗੁਰਬਾਣੀ ਦੇ ਆਰੰਭ ਦੇ ਵਿੱਚ ਇੱਕ ਓਅੰਕਾਰ ਲਿਖ ਕੇ ਗੁਰੂ ਮਹਾਰਾਜ ਨੇ ਜਿੰਨੇ ਵੀ ਭੇਦਭਾਵ ਸਨ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਅਤੇ ਸਾਰਿਆਂ ਨੂੰ ਉਸ ਏਕਤਾ ਦੀ ਲੜੀ ਵਿੱਚ ਪਰੋ ਦਿੱਤਾ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਮਹਾਨ ਸੰਦੇਸ਼ ਸੀ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਲੇ ਕੋ ਮੰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਉਹ ਮਹਾਨ ਸਤਿਗੁਰੂ ਹੋਏ ਨੇ ਜਿਨ੍ਹਾਂ ਨੂੰ ਜਗਤ ਗੁਰੂ ਦਾ ਖਿਤਾਬ ਮਿਲਿਆ, ਜਿਨ੍ਹਾਂ ਨੂੰ ਮੁਸਲਮਾਨਾਂ ਨੇ ਵੀ ਆਪਣਾ ਪੀਰ ਅਤੇ ਅੱਲਾ ਸਮਝਿਆ ਅਤੇ ਹਿੰਦੂਆਂ ਨੇ ਵੀ ਉਹਨਾਂ ਨੂੰ ਆਪਣਾ ਅਵਤਾਰ ਜਾਂ ਰਹਿਬਰ ਮੰਨਿਆ ਅਤੇ ਸਿੱਖਾਂ ਨੇ ਵੀ ਉਹਨਾਂ ਨੂੰ ਆਪਣਾ ਗੁਰੂ ਤਸਲੀਮ ਕੀਤਾ। ਗੱਲ ਕੀ ਸਾਰੇ ਸੰਸਾਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੁਰੂ ਮੰਨਿਆ। ਠੀਕ ਹੈ, ਦੁਨੀਆਂ ਦੇ ਅੰਦਰ ਅਵਤਾਰ ਵੀ ਆਏ, ਰਹਿਬਰ ਵੀ ਆਏ, ਪਰ ਯਾਦ ਰੱਖੋ ਕਿਸੇ ਨੂੰ ਗੁਰੂ ਦੀ ਪਦਵੀ ਨਹੀਂ ਸੀ ਮਿਲੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਤੁਰਦਰਗਾਹ ਤੋਂ ਗੁਰੂ ਪਦਵੀ ਲੈ ਕੇ ਆਏ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਸੰਤ ਆਖਿਆ, ਕਿਸੇ ਨੇ ਸੰਤ ਕਵੀ ਲਿਖਿਆ, ਕਿਸੇ ਨੇ ਸ਼ਾਇਰ ਆਖਿਆ, ਕਿਸੇ ਨੇ ਭਗਤ ਆਖਿਆ, ਕਿਸੇ ਨੇ ਪੀਰ ਆਖਿਆ, ਕਿਸੇ ਨੇ ਕੁਝ ਹੋਰ ਆਖਿਆ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਸ਼ਵ ਦੇ ਗੁਰੂ ਸਨ। ਸੰਤ ਕਵੀ ਸ਼ਾਇਰ ਤਾਂ ਹੋਰ ਵੀ ਹੋ ਸਕਦੇ ਨੇ, ਪਰ ਵਿਸ਼ਵ ਦੇ ਗੁਰੂ ਕੇਵਲ ਤਾਂ ਕੇਵਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਹਨ, ਜਿਨ੍ਹਾਂ ਦੇ ਉਪਦੇਸ਼ ਨੂੰ ਹਰ ਧਰਮ ਨੇ ਅਤੇ ਹਰ ਮਨੁੱਖ ਨੇ ਪ੍ਰਵਾਨ ਕੀਤਾ ਹੈ ਅਤੇ ਕੀਤਾ ਜਾ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ 3 ਮੁੱਢਲੇ ਅਸੂਲ ਬਖਸ਼ਿਸ਼ ਕੀਤੇ, ਜਿਹੜੇ ਸਿੱਖ ਧਰਮ ਦੇ 3 ਬੁਨਿਆਦੀ ਅਸੂਲ ਨੇ, ਜਿਨ੍ਹਾਂ ਦੇ ਬਾਰੇ ਅਕਸਰ ਅਸੀਂ ਸੁਣਦੇ ਹਾਂ। ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਇਹ ਸਿੱਖ ਧਰਮ ਦੇ 3 ਬੁਨਿਆਦੀ ਅਸੂਲ ਸਤਿਗੁਰੂ ਮਹਾਰਾਜ ਨੇ ਸਾਰਿਆਂ ਨੂੰ ਸਮਝਾਏ। ਇੱਕ ਬੜੀ ਦਿਲਚਸਪ ਗੱਲ ਇਹ ਹੈ, ਇਹ ਜਿਹੜੇ ਸਿੱਖ ਧਰਮ ਦੇ ਤਿੰਨ ਬੁਨਿਆਦੀ ਅਸੂਲ ਨੇ, ਇਹਨਾਂ ਨੂੰ ਸਿੱਖ ਅਤੇ ਗੈਰ ਸਿੱਖ ਵੀ ਬਿਨਾਂ ਕਿਸੇ ਰੋਕ ਦੇ ਇਹਨਾਂ ਨੂੰ ਨਿਭਾ ਸਕਦਾ ਹੈ। ਕਿਉਂਕਿ ਜਿੱਥੋਂ ਤੱਕ ਕਿਰਤ ਦਾ ਸੰਬੰਧ ਹੈ, ਕਿਰਤ ਕਰਨੀ ਹਰ ਇਨਸਾਨ ਦਾ ਫਰਜ਼ ਵੀ ਹੈ ਅਤੇ ਧਰਮ ਵੀ ਹੈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਸਭ ਤੋਂ ਪਹਿਲਾਂ ਆਖਿਆ ਵਿਹਲਾ ਨਹੀਂ ਰਹਿਣਾ, ਕੰਮ ਕਰਨਾ, ਕਿਰਤ ਨਾਲ ਜੁੜੇ। ਅਤੇ ਜਿਹੜਾ ਬੰਦਾ ਕਿਰਤ ਦੇ ਨਾਲ ਜੁੜਿਆ ਹੁੰਦਾ ਔਰ ਉਹ ਕਦੇ ਕਿਸੇ ਦੇ ਮੁਹਤਾਜ ਨਹੀਂ ਹੁੰਦਾ, ਕਿਰਤ ਕਰਨ ਵਾਲਾ ਬੰਦਾ ਬਲਕਿ ਦਾਤਾ ਹੁੰਦਾ, ਮਾਲਕ ਹੁੰਦਾ, ਬਾਦਸ਼ਾਹ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਇਨਸਾਨ ਨੂੰ ਸਭ ਤੋਂ ਪਹਿਲਾਂ ਇਹ ਗੱਲ ਆਖੀ ਬਈ ਕਿਰਤ ਕਰਨੀ ਹੈ, ਅਤੇ ਨਾਲ ਕਿਰਤ ਵੀ ਆਖਿਆ ਧਰਮ ਦੀ ਕਰਨੀ ਹੈ। ਉਹਦੇ ਵਿੱਚ ਝੂਠ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਕਪਟ ਨਹੀਂ ਹੋਣਾ ਚਾਹੀਦਾ, ਕੋਈ ਠੱਗੀ ਬੇਈਮਾਨੀ 420 ਨਹੀਂ ਹੋਣੀ ਚਾਹੀਦੀ। ਇਹੋ ਜਿਹੀ ਕਿਰਤ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ। ਸਿੱਖ ਵੀ ਇਹ ਕਰ ਸਕਦਾ, ਹਿੰਦੂ ਵੀ ਕਰ ਸਕਦਾ, ਮੁਸਲਮਾਨ ਵੀ ਕਰ ਸਕਦਾ। ਜਿਹੜੇ ਸਿੱਖ ਧਰਮ ਦੇ ਬੁਨਿਆਦੀ ਅਸੂਲ ਨੇ, ਹਰ ਮਨੁੱਖ ਦੇ ਲਈ ਬਿਨਾਂ ਕਿਸੇ ਧਾਰਮਿਕ ਰੋਕ ਦੇ ਇਸ ਨੂੰ ਕਰਨ ਦੀ ਖੁੱਲ੍ਹ ਹੈ। ਧਰਮ ਦੀ ਕਿਰਤ ਕਰਨੀ ਕਿਸੇ ਲਈ ਵੀ ਮਾੜੀ ਗੱਲ ਨਹੀਂ, ਸਾਰੇ ਧਰਮ ਇਹ ਗੱਲ ਕਹਿੰਦੇ ਨੇ। ਦੂਸਰੇ ਨੰਬਰ 'ਤੇ ਨਾਮ ਜਪਣ ਦੀ ਗੱਲ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਨੇ, ਅਤੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਜਪਣਾ ਚਾਹੀਦਾ, ਉਹਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ। ਕਿਉਂਕਿ ਸਾਰੇ ਧਰਮ ਹੀ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਵੀ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਪਰ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਆਖਿਆ ਵੀ ਪਰਮਾਤਮਾ ਇੱਕ ਹੈ, ਤੁਸੀਂ ਉਹਦਾ ਨਾਮ ਜਪਣਾ ਹੈ, ਅਤੇ ਕਿਸੇ ਵੀ ਨਾਮ ਦੁਆਰਾ ਉਸਨੂੰ ਯਾਦ ਕੀਤਾ ਜਾ ਸਕਦਾ। ਹਜ਼ੂਰ ਨੇ ਬੇਅੰਤ ਨਾਮ ਗੁਰਬਾਣੀ ਦੇ ਵਿੱਚ ਲਿਖੇ ਨੇ, ਅਤੇ ਨਾਲ ਇਹ ਵੀ ਆਖ ਦਿੱਤਾ ਸਿਰ ਨਾਨਕ ਲੋਕਾਂ ਭਾਵ ਹੈ, ਬਲਿਹਾਰਿਆ ਜਾਉ ਜੇਤੇ ਤੇਰੇ ਨਾਮ ਹੈ। ਹੇ ਵਾਹਿਗੁਰੂ, ਜਿੰਨੇ ਵੀ ਤੇਰੇ ਨਾਮ ਨੇ, ਅਸੰਖ ਨਾਵ ਅਸੰਖ ਥਾਵ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਵੀ ਨਾਂ ਤੋਂ ਨਫ਼ਰਤ ਨਹੀਂ ਕੀਤੀ। ਹਾਲਾਂਕਿ ਤੁਸੀਂ ਹਿੰਦੂ ਮੁਸਲਮਾਨਾਂ ਦੇ ਵਿੱਚ ਇਸ ਗੱਲ ਨੂੰ ਵੇਖ ਸਕਦੇ ਹੋ, ਕੋਈ ਹਿੰਦੂ ਖੁਦਾ ਅੱਲਾਹ ਦਾ ਨਾਮ ਸੁਣਨ ਨੂੰ ਤਿਆਰ ਨਹੀਂ, ਅਤੇ ਕੋਈ ਮੁਸਲਮਾਨ ਰਾਮ ਅਤੇ ਹਰੀ ਦਾ ਨਾਮ ਸੁਣਨ ਲਈ ਤਿਆਰ ਨਹੀਂ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਹੀ ਸਨ ਜਿਨ੍ਹਾਂ ਨੇ ਸਾਰਿਆਂ ਨੂੰ ਪ੍ਰਵਾਨ ਕੀਤਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਆਲਾ ਹੈ, ਬਲਿਹਾਰਾ ਜਾਊਂ ਜੇਤੇ ਤੇਰੇ ਨਾਮ ਹੈ। ਇਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਕਿੰਨਾ ਵਿਆਪਕ ਅਤੇ ਕਿੰਨਾ ਮਨੁੱਖਤਾ ਦੇ ਲਈ ਸਾਂਝਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸੇ ਲਈ ਸਾਰਿਆਂ ਨੇ ਆਪਣਾ ਗੁਰੂ, ਅਧਿਆਤਮਕ ਗੁਰੂ, ਧਰਮ ਗੁਰੂ ਤਸਲੀਮ ਕੀਤਾ। ਤੀਜੇ ਨੰਬਰ 'ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਆਖਿਆ ਬਈ ਤੁਸੀਂ ਵੰਡ ਕੇ ਛਕਣਾ। ਇਹ ਕਿੰਨਾ ਵਧੀਆ ਅਸੂਲ ਹੈ ਬਈ ਕਾਲ ਖਾਏ ਕਿਸ ਹੱਥਾਂ ਦੇ, ਨਾਨਕ ਰਾਹੋ ਪਛਾਣਾ ਹੈ ਸੀ। ਬਈ ਤੁਸੀਂ ਕਿਰਤ ਕਰਕੇ, ਧਰਮ ਦੀ ਕਿਰਤ ਕਰਕੇ ਆਪ ਹੀ ਨਹੀਂ ਖਾਣਾ, ਵੰਡ ਕੇ ਛਕਣਾ। ਕਿਸੇ ਗਰੀਬ ਦੀ ਵੀ ਲੋੜ ਪੂਰੀ ਕਰਨੀ ਹੈ, ਸੰਗਤ ਦੀ ਵੀ ਸੇਵਾ ਕਰਨੀ ਹੈ, ਕੋਈ ਹੋਰ ਗੁਰੂ ਘਰ ਦੀ ਸੇਵਾ ਚੱਲ ਰਹੀ ਹੋਵੇ ਉਹਦੇ ਵਿੱਚ ਵੀ ਹਿੱਸਾ ਪਾਉਣਾ, ਵੰਡ ਕੇ ਛਕਣਾ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਬੁਨਿਆਦੀ ਅਸੂਲ ਸਾਨੂੰ ਬਖਸ਼ਿਸ਼ ਕੀਤੇ। ਇਹਨਾਂ ਨੂੰ ਕੋਈ ਵੀ ਇਨਸਾਨ ਬਿਨਾਂ ਰੋਕ ਟੋਕ ਦੇ, ਬਿਨਾਂ ਕਿਸੇ ਧਾਰਮਿਕ ਪਾਬੰਦੀ ਦੇ ਹਰ ਕੋਈ ਕਰ ਸਕਦਾ। ਜਿਹੜੇ ਬਾਕੀ ਜਿਹੜੇ ਹਿੰਦੂ ਧਰਮ ਦੇ ਧਾਰਮਿਕ ਅਸੂਲ ਸਨ, ਉਹਨਾਂ ਨੂੰ ਕੇਵਲ ਹਿੰਦੂ ਹੀ ਧਾਰਨ ਕਰ ਸਕਦਾ, ਕੋਈ ਗੈਰ ਹਿੰਦੂ ਉਹਨਾਂ ਨੂੰ ਅਪਣਾਉਣ ਲਈ ਤਿਆਰ ਨਹੀਂ ਸੀ। ਅਤੇ ਜਿਹੜੇ ਮੁਸਲਮਾਨਾਂ ਦੇ ਧਾਰਮਿਕ ਅਸੂਲ ਸਨ, ਸ਼ਰਾ ਸ਼ਰੀਅਤ ਦੇ ਕੁਛ ਨਿਯਮ ਸਨ, ਉਹਨਾਂ ਨੂੰ ਮੁਸਲਮਾਨ ਹੀ ਅਪਣਾ ਸਕਦਾ ਸੀ ਅਤੇ ਦੂਜੀ ਉਸਨੂੰ ਨਹੀਂ ਸੀ ਅਪਣਾ ਸਕਦੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਧਰਮ ਦੇ ਅਸੂਲ ਇੰਨੇ ਵਿਆਪਕ ਨੇ, ਇਹਨਾਂ ਨੂੰ ਹਰ ਕੋਈ ਅਪਣਾ ਸਕਦਾ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹਨਾਂ ਨੂੰ ਕੋਈ ਵੀ ਮਨੁੱਖ ਧਾਰਨ ਕਰ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਵੀ ਹਿੰਦੂਆਂ ਦੇ ਵੱਡੇ ਵੱਡੇ ਤੀਰਥ ਸਨ ਉਹਨਾਂ 'ਤੇ ਗਏ ਔਰ ਉੱਥੇ ਜਾ ਕੇ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਏ। ਜੀ ਹਰਿਦੁਆਰ ਗਏ ਨੇ, ਉੱਥੇ ਲੋਕ, ਹਿੰਦੂ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਤੁਸੀਂ ਕੀ ਕਰ ਰਹੇ ਹੋ? ਕਹਿੰਦੇ, ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕੁਝ ਕਹਿਣ ਦੀ ਥਾਂ 'ਤੇ ਲਹਿੰਦੇ ਵੱਲ ਨੂੰ, ਛਿਪਦੇ ਵੱਲ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਹੈਰਾਨ ਹੋਏ, ਕਹਿਣ ਲੱਗੇ, ਤੁਸੀਂ ਇਹ ਕੀ ਕਰ ਰਹੇ ਹੋ? ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ, ਪਹਿਲਾਂ ਤੁਸੀਂ ਦੱਸੋ, ਤੁਸੀਂ ਪਾਣੀ ਕਿਸ ਨੂੰ ਦਿੰਦੇ ਹੋ? ਉਹ ਕਹਿਣ ਲੱਗੇ, ਅਸੀਂ ਤਾਂ ਪਿਤਰਾਂ ਨੂੰ ਪਾਣੀ ਦਿੰਦੇ ਹਾਂ। ਅਤੇ ਤੁਹਾਡੇ ਪਿੱਤਰ ਕਿੰਨੀ ਕੁ ਦੂਰ ਨੇ? ਕਹਿੰਦੇ, ਉਹ ਸੂਰਜ ਲੋਕ ਤੋਂ ਵੀ ਉੱਪਰ ਨੇ। ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ ਅਤੇ ਸੂਰਜ ਸਾਡੇ ਪਿੱਤਰਾਂ ਨੂੰ ਪਾਣੀ ਪਹੁੰਚਾਉਂਦਾ। ਇਸ ਤਰ੍ਹਾਂ ਦੀ ਧਾਰਨਾ ਹਿੰਦੂ ਧਰਮ ਦੇ ਵਿੱਚ ਬਣੀ ਹੋਈ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਫਿਰ ਅਸੀਂ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ। ਲੋਕ ਹੈਰਾਨ ਹੋਏ, ਕਹਿੰਦੇ, ਤੁਹਾਡਾ ਪਾਣੀ ਤਾਂ ਇੱਥੇ ਹੀ ਸੁੱਟਿਆ ਗੰਗਾ ਦੇ ਵਿੱਚ ਰੁੜ ਰਿਹਾ ਹੈ, ਅਤੇ ਤੁਹਾਡੇ ਖੇਤਾਂ ਵਿੱਚ ਕਿਵੇਂ ਅੱਪੜ ਸਕਦੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਜਿਵੇਂ ਤੁਹਾਡਾ ਪਾਣੀ ਪਿਤਰਾਂ ਨੂੰ ਪਹੁੰਚਦਾ ਅਤੇ ਉਸੇ ਤਰ੍ਹਾਂ ਸਾਡਾ ਪਾਣੀ ਵੀ ਸਾਡੇ ਖੇਤਾਂ ਵਿੱਚ ਪਹੁੰਚ ਜਾਵੇਗਾ। ਭਾਵ ਉਹਨਾਂ ਨੂੰ ਅਹਿਸਾਸ ਕਰਵਾਇਆ, ਇਹ ਤੁਹਾਡੀ ਜਿਹੜੀ ਕਿਰਿਆ ਹੈ ਵਿਅਰਥ ਹੈ, ਇਹਦਾ ਕਰਨ ਦਾ ਕੋਈ ਲਾਭ ਨਹੀਂ। ਤੁਸੀਂ ਆਪਣੇ ਪਿਤਰਾਂ ਦੇ ਨਿਮਿੱਤ ਜੇ ਕੁਛ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਮਰਨ ਕਰੋ, ਨਾਮ ਜਪੋ, ਵਾਹਿਗੁਰੂ ਦੇ ਚਰਨਾਂ 'ਚ ਉਹਨਾਂ ਦੀ ਕਲਿਆਣ ਦੀ, ਆਤਮਕ ਸ਼ਾਂਤੀ ਦੀ ਅਰਦਾਸ ਕਰੋ। ਇਹਦੇ ਨਾਲ ਉਹਨਾਂ ਨੂੰ ਜਿੱਥੇ ਵੀ ਹਨ ਉਹਨਾਂ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਆਹ ਜਿਹੜੀਆਂ ਰਸਮਾਂ ਨੇ ਇਹ ਤਾਂ ਵਾਧੂ ਨੇ, ਬੇਲੋੜੀਆਂ ਨੇ, ਵਿਅਰਥ ਨੇ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਸਮਝਾਇਆ।